गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत श्री कलगीधर चमत्कार विचों एक रचना गुलाबे दा अगला भाग आओ प्यार नाल सरवण करिए जी। एक दिन आनंदपुर ठाड़ नूं हकीम साहब अपनिया डूंगियां सोचां विच पए होए सैर करदे करदे वन विच जा निकले। की देखते हैं कि एक जवान ग्रांडील आदमी लम्मा पिया है, इसकी एक लत किसी जख्म नाल गल रही है और किरम चल रहे हैं, जिस करके मूलों ही तुरन फिरन जोगा नहीं है। भुख नाल अत निर्बल ते निताणा हो रहा है। एक सिख आया जिसने उसके अगे कुछ भोजन तरिया और नेड़े होके उसके फटते चील का तेल पाया और लत सारी नूं चंगी तरह तेल नाल तर कर दिता। कुछ चिर इस तरह की सेवा दे मगरों सिंह जी जद वेले होके तुरे तद हकीम जी ने परे जाके पुछया, ये कौन है? सिख ने नाम पता दिता तो हकीम ने कहा, यह तो नामी डाकू है, इस पापी का तो मार देना धर्म है। तुसी इसकी सेवा करके इस पापी नूं होर पाप करने लिए क्यों उदित कर रहे हो? सिंह होरां ने उत्तर दिता, महाराज जो कुछ तुसां क्या दुरुस्त है, पर दुखी नूं मारना मोए होए ते कहर करना ये कोई बहादरी नहीं है। ये तंदुरुस्त होवे, ये बल विच होवे, फिर वंगार के इस नूं मारांगे तद तां साडी वीरता है। ते हुण दुखी नूं होर दुख दे के अपनी वीरता नूं वटा लवाईए, की जानिए मेरी सेवा नाल इसका हिरदा द्रव के नेकी वल आ जावे ते ये समर जावे। पापी नूं मारन नालों सवारना श्रेष्ठ है, क्योंकि पाप दूर करना साडा धर्म है, ना के मारना। ये दुखी भावे पापी होवे पर साथों कुहाड़ा खाण दा हकदार नहीं। इसकी रोग निवृत्ति विच हिस्सा लेना डिगे हुए शत्रु पर दया करनी है। सिंह कायर नहीं, सिंह सूरबीर हैं, शांत रस विच निमगन रहिंदे हैं, पर वर्तन विच वीर रस दा आसरा रखदे हैं। कदे हिरदे नूं तमो गुण या ध्रो ते वैर दा कुरा नहीं बनाउंदे। इस्त्री बालक रोगी दीन दुखी निताणे दी रख्या करदे हैं, चाहे सज्जन होवे चाहे दुश्मन होवे। सिंह अकाल पुरख नूं घट घट विच वेखदे हैं, उसकी किरत का आदर करते हैं, वो दुखी शत्रु की सेवा भी मित्रा वांग करते हैं। हाँ, रणतत्ते युद्ध मैदान मते विच जो वीरता नाल नितरे ते देश का घातक प्रजा का द्रोही होवे उसनू वंगार के मारते हैं। सिंह इसनू वीरता जानते हैं। मैं अपने हाथी दो शेर मार चुका हाँ जो राइयांपुर आ पैंदे से। सिंह तुरकां नाल भी तुरक जान के वैर नहीं करदे, पर जा त्रोई अन्याई होण करके वीरता नाल उन्हां नूं मत देनी चाहुंदे हन। जे ओ साडे आखे जुलम छोड़ देण ते संवर्तन लग जाण तां असी समझांगे कि मनोरथ सिद्ध हो गया। हकीम जी बोले, ये तां तुसां बहुत उत्तम क्या है, पर किरपा करके ये दसो कि तुसी घर बार छड़ के मित्रां प्यारियां तो मूँह मोड़ के गुरु जी की सेवा विच दुख भोगण ते अजाई मौत सहेड़न क्यों आ गए हो? सिंह जी बोले, अपने जन्म नूं सफल करने नवे दे नहीं रहनी, ये निश्चा हो गया है, इस करके दे नाल प्यार नहीं रहा। जब दे नाल प्यार नहीं रहा तां दे दे भोगां नाल सुते ही मोह कट गया। इस समझ विच ए अकल मिली कि ना रहने वाली वस्तु नूं परम उत्तम कार्य ते लावना चाहिए। सो गुरु आगे अनुसार लोड़वंदी सेवा करनी इस तों श्रेष्ठ दे दा कोई कम नजर नहीं पिया। ए तां है दे दी सफलता। साडा परम प्रयोजन जिंदगी दा मनोरथ उस दिन सिद्ध हो गया जिस दिन नाम अंतर आत्मे वस गया, अर्थात अपना आप अपने विच एकागर होके मानसिक सुतंत्रता विच आ गया। लम्मी नजर करके देखो, संसार सारा दुख नाल वेड़िया पिया है, हर कोई अपने सुखां दा चावान है। अविद्या दे कारण हर कोई अपने सुखी होण दी खातर दूसरे नूं दुख देणों संगदा नहीं। ਸੋ ਇੱਕ ਤਾਂ ਇਸ ਖੋਟੀ ਇੱਛਾ ਨੇ ਸੰਸਾਰ ਵਿੱਚ ਦੁੱਖ ਪਸਾਰ ਰੱਖਿਆ ਹੈ, ਦੂਜੇ ਦੇਹ ਰੋਗਾਂ ਦੀ ਖਾਣ ਹੈ। ਹਰ ਪੁਰਖ ਵੈਦੰਗੀ ਨਹੀਂ ਜਾਣਦਾ, ਜੇ ਜਾਣੇ ਵੀ ਤਦ ਸਾਰੇ ਨਿਯਮਾਂ ਨੂੰ ਪਾਲ ਨਹੀਂ ਸਕਦਾ। ਜਦ ਕੋਈ ਜਾਣੇ ਅਣਜਾਣੇ ਭੁੱਲ ਹੋਈ, ਦੇਹ ਰੋਗ ਗ੍ਰਸਤ ਹੋ ਗਈ। ਅਨੇਕ ਤਰ੍ਹਾਂ ਦੇ ਕਸ਼ਟ ਸੰਸਾਰ ਵਿੱਚ ਇਸ ਵਿਧ ਫੈਲ ਰਹੇ ਹਨ। ਇਹਨਾਂ ਦੁੱਖਾਂ ਦੇ ਨਾਲ ਹੀ ਮੌਤ ਕਿਸੇ ਦੇ ਵੱਸ ਨਹੀਂ, ਇਸ ਨੂੰ ਕੋਈ ਰੋਕ ਨਹੀਂ ਸਕਦਾ, ਨਾ ਇਸ ਦਾ ਕੋਈ ਮੁਕਰਰ ਵੇਲਾ ਹੈ। ਕੋਈ ਨਹੀਂ ਜਾਣਦਾ ਇਹ ਕਿਸ ਵੇਲੇ ਆਉਂਦੀ ਹੈ। ਇਹ ਬੇਵਕਤ ਆਈ ਸੰਬੰਧੀਆਂ ਅਤੇ ਸੱਜਣਾਂ ਨੂੰ, ਜੋ ਇਸ ਦੇ ਪਿਆਰ ਦੇ ਆਸਰੇ ਆਉਂਦੇ ਹਨ, ਤਰ੍ਹਾਂ ਤਰ੍ਹਾਂ ਦੇ ਦੁੱਖਾਂ ਵਿੱਚ ਘੱਤ ਜਾਂਦੀ ਹੈ। ਇਹ ਦੁੱਖ ਮਹਾਨ ਕਸ਼ਟਾਂ ਦੇ ਕਾਰਨ ਆਉਂਦੇ ਹਨ। ਉਮਰ ਇੱਕ ਰਸ ਨਹੀਂ ਰਹਿੰਦੀ, ਜਵਾਨੀ ਢਲ ਕੇ ਬੁਢਾਪਾ ਆਉਂਦਾ ਹੈ, ਜਦੋਂ ਬਿਨਾਂ ਰੋਗ ਵੀ ਬਲਖੀਣ ਹੋ ਜਾਂਦਾ ਹੈ। ਇਸ ਦਸ਼ਾ ਵਿੱਚ ਵੀ ਦੁੱਖ ਵਾਪਰਦਾ ਹੈ। ਹੁਣ ਉੱਪਰਲੀ ਵਿਚਾਰ ਨੂੰ ਗਊ ਕਰਕੇ ਸੋਚੋ। ਜ਼ਬਰਦਸਤ ਅਤੇ ਪਦਾਰਥਾਂ ਵਾਲੇ ਕਰੋੜਾਂ ਗਰੀਬਾਂ ਨੂੰ ਤਰ੍ਹਾਂ ਤਰ੍ਹਾਂ ਦੇ ਕਸ਼ਟ ਵਿੱਚ ਪਾ ਕੇ ਮਨੁੱਖ ਸ੍ਰਿਸ਼ਟੀ ਦੇ ਕਿੰਨੇ ਭਾਰੇ ਹਿੱਸੇ ਨੂੰ ਦੁਖੀ ਕਰ ਰਹੇ ਹਨ। ਕਿਤਨੇ ਦਿਲ ਰਾਤ ਨੂੰ ਆਹਾਂ ਮਾਰਦੇ ਸੌਂਦੇ ਹਨ। ਕੈਦਖਾਨੇ ਸਾਰੇ ਉਹਨਾਂ ਲੋਕਾਂ ਨੇ ਭਰੇ ਹਨ, ਜੋ ਆਪ ਦੁੱਖ ਸਹਿਣ ਦੀ ਥਾਂ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੁਖੀ ਕਰਦੇ ਹਨ। ਇਹਨਾਂ ਲੋਕਾਂ ਨੇ ਸਤਵੰਤੀਆਂ ਨੂੰ ਸਤਾਇਆ, ਪਤਵੰਤੀਆਂ ਨੂੰ ਖਾਕ ਸ਼ਾਹ ਕੀਤਾ, ਔਰ ਹਜ਼ਾਰਾਂ ਖਿੜੇ ਹੋਏ ਦਿਲਾਂ ਨੂੰ ਦਗਤ ਕਰ ਦਿੱਤਾ। ਰੋਗਾਂ ਨੇ, ਮੈਂ ਕੀ ਦੱਸਾਂ, ਸੰਸਾਰ ਵਿੱਚ ਅਣਗਿਣਤ ਬਿਸਤਰੇ ਪਾ ਕੇ ਹਾ ਹਾ ਦਾ ਉਚਾਰਕ ਬਣਾਇਆ ਹੈ। ਮੌਤ ਦੇ ਕਾਰਨ ਹੀ ਦਿਨ ਰਾਤ ਰੋਣ ਵਾਲੇ ਯਤੀਮਾਂ ਅਨਾਥਾਂ ਦੀ ਗਿਣਤੀ ਵਧੀ। ਮੌਤ ਦੇ ਕਾਰਨ ਕਿਰਨੇ ਪਾਉਣ ਵਾਲੀਆਂ ਵਿਧਵਾ ਦੇ ਸ਼ੁਮਾਰ ਨਾ ਰਹੇ। ਮੌਤ ਦੇ ਕਾਰਨ ਮਾਵਾਂ ਦੇ ਕਲੇਜੇ ਤੋਂ ਦਿਲ ਪਾੜਵੇਂ ਨਾਰੇ ਨਿਕਲਦੇ ਹਨ। ਮੌਤ ਦੇ ਕਾਰਨ ਕਈ ਭੁੱਖੇ ਕੁਸ ਕੁਸ ਕੇ ਮਰ ਗਏ। ਧਰਮ ਨੂੰ ਪਾਪਾਂ ਦੇ ਹੱਥ ਵੇਚ ਬੈਠੇ। ਸੱਜਣ ਜੀ, ਮੈਂ ਕੀ ਕੁਝ ਆਖਾਂ, ਨਜ਼ਰ ਪਸਾਰੋ ਤਾਂ ਦੁੱਖ ਹੀ ਦੁੱਖ ਵਿਆਪ ਰਿਹਾ ਹੈ। ਹੁਣ ਵਿਚਾਰ ਦੀ ਬਾਤ ਇਹ ਹੈ ਕਿ ਜਦ ਮੇਰਾ ਦੇਹ ਅਭਿਮਾਨ ਟੁੱਟਾ ਹੈ, ਜਦ ਗੁਰਾਂ ਨੇ ਇਹ ਵਿਚਾਰ ਬਖਸ਼ੀ ਹੈ ਕਿ ਇਹ ਨਾਸ਼ਵੰਤ ਹੈ ਅਤੇ ਇਸੇ ਦਾ ਹੀ ਮੋਹ ਮੁੜ ਇਸੇ ਘੁੰਮਣ ਘੇਰ ਵਿੱਚ ਫਸਾਉਂਦਾ ਹੈ, ਤਦ ਇਸ ਤੋਂ ਹੱਥ ਧੋਤੇ। ਪਰ ਹੱਥ ਧੋਣ ਨਾਲ ਦੇਹ ਦੂਰ ਨਹੀਂ ਹੁੰਦੀ, ਨਾ ਇਸ ਦੀਆਂ ਲੋੜਾਂ ਮੁੱਕਦੀਆਂ ਹਨ। ਹਾਂ, ਇਹ ਕੱਪੜੇ ਦੀ ਨਿਆਈ ਪ੍ਰਤੀਤ ਦੇਣ ਲੱਗ ਜਾਂਦੀ ਹੈ। ਆਪਣਾ ਆਪ ਇੱਕ ਆਨੰਦ ਦੇ ਸਮੁੰਦਰ ਵਿੱਚ ਮੱਛਲੀ ਵਾਂਗ ਤਾਰੀਆਂ ਲਾਉਣ ਲੱਗ ਜਾਂਦਾ ਹੈ। ਇਸ ਕਰਕੇ ਇਸ ਦੇਹੀ ਨੂੰ ਉੱਪਰ ਕਥਨ ਕੀਤੇ ਦੁੱਖਾਂ ਦੀ ਨਿਵਰਤੀ ਵੱਲ ਝੁਕਾਵ ਹੋ ਜਾਂਦਾ ਹੈ। ਜੇ ਸਾਡੀ ਨਾ ਰਹਿਣ ਵਾਲੀ ਦੇਹ ਦੀ ਕਿਸੇ ਖੇਚਲ ਨਾਲ ਕਿਸੇ ਦੁਖੀ ਦਾ ਦੁੱਖ ਦੂਰ ਹੋ ਸਕਦਾ ਹੈ, ਕੋਈ ਰੋਂਦੀ ਅੱਖ ਸੁੱਕ ਸਕਦੀ ਹੈ, ਕੋਈ ਤੜਫਦਾ ਦਿਲ ਬਚ ਸਕਦਾ ਹੈ, ਕੋਈ ਤਪਦੀ ਛਾਤੀ ਸੀਤਲ ਹੋ ਸਕਦੀ ਹੈ, ਤਦ ਵੀ ਸਦਕੇ ਸਾਥੋਂ ਭਲਾ ਹੋ ਜਾ। ਸਿੱਖ ਵੀਰ ਸੋਚਦੇ ਹਨ ਕਿ ਜੇ ਸਾਡੇ ਕਥਨ ਨਾਲ ਜਾਂ ਲਿਖਣ ਨਾਲ ਕੋਈ ਭਰਾਵ ਐਸੇ ਪੈਦਾ ਹੋ ਸਕਦੇ ਹਨ ਜੋ ਆਪ ਦੇ ਅਭਿਮਾਨ ਤੋਂ ਛੁੱਟ ਜਾਣ ਅਤੇ ਸੰਸਾਰ ਦੇ ਦੁੱਖ ਹਰਨ ਵਿੱਚ ਕੁਝ ਸੇਵਾ ਕਰਨ, ਤਦ ਅਸੀਂ ਇਸ ਨਾ ਰਹਿਣ ਵਾਲੀ ਦੇਹ ਤੋਂ ਇਹ ਸੇਵਾ ਕਿਉਂ ਨਾ ਲਈਏ। ਇਸ ਵਿਚਾਰ ਪਰ ਸੱਜਣ ਜੀ, ਅਸੀਂ ਗੁਰੂ ਪਰਮੇਸ਼ਰ ਦੀ ਸੇਵਾ ਵਿੱਚ ਤਨ ਮਨ ਧਨ ਸਮਰਪੀ ਬੈਠੇ। ਸਾਡਾ ਹੈ ਹੀ ਕੁਝ ਨਹੀਂ, ਅਸੀਂ ਵੀ ਹੈ ਨਹੀਂ। ਜਦ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤਾਂ ਤੇਰਾ ਤੁਝਕੋ ਸੌਂਪ ਤੇ ਕਿਆ ਲਾ ਗਿਆ ਮੇਰਾ। ਸਾਡਾ ਆਪਣਾ ਆਪ ਪਰਮੇਸ਼ਰ ਦੀ ਸ਼ਰਨ ਰੂਪੀ ਸਮੁੰਦਰ ਵਿੱਚ ਗਰਕ ਹੈ। ਸਾਡਾ ਮਨ ਪਿਆਰੇ ਦੇ ਪਿਆਰ ਵਿੱਚ ਖਚਤ ਹੈ। ਸਾਡੀ ਦੇਹ ਪਿਆਰੇ ਦੇ ਸਾਂਝੇ ਹੋਏ ਦੇ ਦੁੱਖ ਹਰਨ ਵਿੱਚ ਸਹਿਜ ਸੁਭਾਅ ਭਲਾ ਕਰ ਰਹੀ ਹੈ। ਇਹੋ ਕਾਰਨ ਹੈ ਕਿ ਸੱਚੇ ਪਾਤਸ਼ਾਹ ਅਚਾਹਤਾ ਦੇ ਮਾਲਕ ਵਾਸ਼ਨਾ ਦੇ ਹੱਥੋਂ ਸੁਤੰਤਰ ਪੂਰਨ ਦਿਆਲੂ ਜੰਗੀ ਸਮਾਨ ਕਰ ਰਹੇ ਹਨ ਹਿੰਦੁਸਤਾਨ ਦੇ ਰਾਜ ਦੁੱਖ ਨੂੰ ਦੂਰ ਕਰਨ ਲਈ। ਉਂਝ ਆਪ ਸਾਰੀ ਸ੍ਰਿਸ਼ਟੀ ਦੇ ਪਾਪ ਦੇ ਦੁੱਖ ਦੂਰ ਕਰਨ ਲਈ ਦਿਨ ਰਾਤ ਲੱਗ ਰਹੇ ਹਨ। ਉਹਨਾਂ ਨੂੰ ਰਾਜ ਦੀ ਲੋੜ ਨਹੀਂ, ਹਕੂਮਤ ਦੀ ਚਾਹ ਨਹੀਂ, ਕੇਵਲ ਦੁੱਖ ਹਰਨ ਦੀ ਪ੍ਰੀਤ ਹੈ। ਉਹ ਧਰਮੀਆਂ ਦਾ ਰਾਜ ਬੰਨਣਾ ਚਾਹੁੰਦੇ ਹਨ। ਉਹਨਾਂ ਦੇ ਚਰਨ ਸੇਵੀ ਅਸੀਂ ਵੀ ਉਹਨਾਂ ਦੀ ਆਗਿਆ ਵਿੱਚ ਉਹਨਾਂ ਦੇ ਤੋਰੇ ਤੁਰਦੇ ਹਾਂ, ਲੜਦੇ ਹਾਂ, ਮਰਦੇ ਹਾਂ, ਜੰਗ ਕਰਦੇ ਹਾਂ, ਪਰ ਸੇਵਾ ਤੇ ਉਪਕਾਰ ਜਾਣ ਕੇ, ਸੰਸਾਰ ਵਿੱਚ ਦੁੱਖ ਪਸਾਰਨ ਵਾਸਤੇ ਨਹੀਂ। ਸਾਡਾ ਧਰਮ ਤੁਸਬ ਤੇ ਵੈਰ ਦਾ ਨਹੀਂ, ਸਾਡੇ ਵਿੱਚ ਹਰੇਕ ਸਿੰਘ ਰਾਜਰਿਖਿਆਂ ਤੋਂ ਵੀ ਸ੍ਰੇਸ਼ਟ ਹੈ। ਅਸੀਂ ਨਾਮ ਰਸੀਏ ਤੇ ਚਿੱਤ ਬਿਰਤੀ ਨੂੰ ਸਾਈਂ ਵਿੱਚ ਲਾਉਣ ਵਾਲੇ ਹਾਂ, ਜੀ ਦਾਨ ਪਾ ਕੇ ਜੀ ਉੱਠੇ ਹਾਂ ਤੇ ਹਰ ਛਿੰਨ ਸਿਮਰਨ ਵਿੱਚ ਹੋਣ ਕਰਕੇ ਜੀਉਂਦੇ ਹਾਂ। ਸੋ ਹੇ ਮਿੱਤਰ, ਤੁਸੀਂ ਵੀ ਵਿਚਾਰ ਕਰੋ, ਜੇ ਵਾਹਿਗੁਰੂ ਸੁਮਤ ਬਖਸ਼ੇ ਤਦ ਕੋਈ ਦਿਨ ਦਾ ਜੀਵਨ ਮਨੁੱਖਾ ਜਨਮ ਸਫਲਾ ਕਰ ਲਓ। ਇਸ ਪ੍ਰਕਾਰ ਕਥਨ ਕਰਕੇ ਸਿੰਘ ਜੀ ਤਾਂ ਵਿਦਾ ਹੋਏ। ਹਕੀਮ ਜੀ ਦਾ ਕਲੇਜਾ ਵਿਨ ਹੋ ਗਿਆ। ਵਿਦਵਾਨ ਹਿਰਦੇ ਨੂੰ ਇਹ ਯਥਾਰਥ ਬਾਤਾਂ ਪਰੋ ਗਈਆਂ। ਪਿਛਲੇ ਜੀਵਨ ਪਰ ਪਛਤਾਵਾ ਆਇਆ। ਉਹ ਜੋ ਆਪਣੇ ਖਾਨਦਾਨ ਨਾਲ, ਆਪਣੇ ਦੇਸ਼ ਨਾਲ, ਆਪਣੀ ਕੌਮ ਨਾਲ ਧਰੋਹ ਕੀਤੇ ਸੀ, ਔਰ ਜਿਨ੍ਹਾਂ ਦੇ ਬਦਲੇ ਪਾਤਸ਼ਾਹ ਦੀ ਉੱਪਰਲੀ ਪੁਚਕਾਰ ਤੇ ਵਾਹ ਵਾਹ ਜਾਂ ਕੁਝ ਪਦਾਰਥ ਤੇ ਵਡਿਆਈ ਪਾਈ ਸੀ, ਅੱਖਾਂ ਅੱਗੇ ਆ ਖਲੋਤੇ। ਜੋ ਜੋ ਕਲੇਸ਼ ਆਪਣੇ ਦੇਸ਼ ਦੇ ਸੇਵਕਾਂ ਨੂੰ ਪਹੁੰਚਾਏ ਸੇ, ਜੋ ਜੋ ਬਿਪਤਾ ਇਸ ਦੇ ਵਿਸ਼ਈ ਜੀਵਨ ਨੇ ਭਲੇ ਭਲੇ ਘਰਾਂ ਵਿੱਚ ਪਾਈਆਂ ਸਨ, ਜੋ ਜੋ ਖੁਆਰੀਆਂ ਇਸਨੇ ਨਿਰ ਅਪਰਾਧਾਂ ਨੂੰ ਦਿੱਤੀਆਂ ਸਨ, ਸਭ ਹੁਣ ਸਰੂਪ ਧਾਰ ਧਾਰ ਕੇ ਅੱਗੇ ਆ ਗਈ। ਇਸ ਦੇ ਛੱਲਾਂ ਤੋਂ ਸੰਸਾਰ ਨੂੰ ਪਹੁੰਚੇ ਹੋਏ ਦੁੱਖ, ਇਸ ਦੇ ਹੱਠ ਧੱਕੇ ਤੇ ਵੈਰ ਦੇ ਜਾਏ ਹੋਏ ਕਲੇਸ਼ ਫੌਜ ਵਾਂਗ ਸਫ ਬਨ ਅੱਖਾਂ ਅੱਗੇ ਆ ਖੜੋਤੇ। ਖੁਦਾ ਰਸੂਲ ਤੋਂ ਬੇਮੁਖ, ਕੁੱਲ ਘਾਤਕ, ਕੌਮ ਘਾਤਕ, ਵਿਸ਼ਈ ਤੇ ਕਠੋਰ ਹਕੀਮ ਜੀ ਦੇ ਦੁਆਲੇ ਆਪਣੀਆਂ ਕੀਤੀਆਂ ਦੇ ਪੁਤਲੇ ਜਮ ਘੱਟੇ ਬਨ ਕੇ ਆ ਖੜੋਤੇ। ਮਨ ਹਕੀਮ ਜੀ ਨੂੰ ਕਹਿ ਰਹੇ ਹਨ ਕਿ ਤੂੰ ਸਾਡਾ ਪਿਤਾ ਹੈ, ਤੂੰ ਸਾਨੂੰ ਪੈਦਾ ਕੀਤਾ ਹੈ, ਅਸੀਂ ਤੇਰੀ ਵੰਸ਼। ਇਸ ਵੇਲੇ ਹਕੀਮ ਜੀ ਦਾ ਦਿਲ ਟੁੱਟ ਗਿਆ, ਕਲੇਜਾ ਪਾੜ ਗਿਆ, ਅੱਖ ਦੇ ਅੰਦਰਲੇ ਕੜ ਫੁੱਟ ਪਏ ਤੇ ਪਛਤਾਤਾਪ ਦਾ ਬੁੱਲਾ ਉਹ ਸਿਰ ਨੂੰ ਚੜ੍ਹਿਆ ਕਿ ਅੱਖਾਂ ਨੇ ਮੀਂਹ ਦੀ ਤਰ੍ਹਾਂ ਛੈ ਬਰਲਾ ਦਿੱਤੀ। ਆਪਣੇ ਉਪਜਾਏ ਦੁੱਖਾਂ ਨੂੰ ਦੇਖਦਾ ਹੈ ਤੇ ਰੋਂਦਾ ਹੈ, ਤ੍ਰਿਕਾਰ ਮੇਰੇ ਜੀਵਨ ਤੇ, ਮੈਂ ਕੈਸਾ ਸੂਲਾਂ ਵਾਲਾ ਬ੍ਰਿਜ ਸੰਸਾਰ ਵਿੱਚ ਉਤਪਤ ਹੋਇਆ ਹਾਂ ਕਿ ਹਜ਼ਾਰਾਂ ਮੀਲਾਂ ਵਿੱਚ ਮੇਰੇ ਕੰਢੇ ਚੜ ਚੜ ਕੇ ਉੱਡ ਉੱਡ ਕੇ ਫੈਲ ਰਹੇ ਹਨ। ਮੈਂ ਉਸ ਮਹਾਨ ਸੁੱਖ ਦੇ ਸੋਮੇ ਦੇ ਪਾਸ ਇਸ ਵਾਸਤੇ ਆਇਆ ਹਾਂ ਕਿ ਉਸ ਸੋਮੇ ਵਿੱਚ ਪੱਥਰ ਦੇ ਕੇ ਉਸ ਸ਼ਾਂਤ ਤੇ ਸੁੱਖ ਦੇ ਚਸ਼ਮੇ ਨੂੰ ਸੁਕਾ ਦਿਆਂ। ਮੈਂ ਦੁੱਖਾਂ ਦਾ ਬਾਪੂ ਸੁੱਖਾਂ ਦੇ ਜਨਕ ਨਾਲ ਧਰੋਹ ਕਰਨ ਆਇਆ ਹਾਂ, ਔਰ ਇਸ ਦੁਰਾਚਾਰ ਦੇ ਸਿਰ ਮਹਿਲ ਮਾੜੀਆਂ ਤੇ ਬਾਗਾਂ ਦੇ ਆਨੰਦ ਭੋਗਾਂਗਾ। ਖੁਦਾਵੰਦਾ, ਕਾਸ਼ ਮੈਂ ਜੰਮਦਾ ਨਾ, ਕਾਸ਼ ਜੰਮਦਾ ਹੀ ਮਰ ਜਾਂਦਾ, ਕਾਸ਼ ਮੇਰੀ ਮਾਤਾ ਮੇਰਾ ਗਲਾ ਘੁੱਟ ਦਿੰਦੀ, ਕਾਸ਼ ਦਾਈ ਦਾ ਹਾਥੀ ਪੁੱਠਾ ਵੱਜਦਾ ਤੇ ਜੰਮਦਾ ਜੰਮਦਾ ਹੀ ਮਰ ਜਾਂਦਾ। ਸੀਤਲਾ ਨਿਕਲੀ ਮੈਂ ਨਾ ਮੋਇਆ, ਖਸਰਾ ਫੁੱਟਿਆ ਮੈਂ ਬਚ ਨਿਕਲਿਆ, ਮੈਦਾਨੇ ਜੰਗ ਵਿੱਚ ਗਿਆ ਕੋਈ ਗੋਲੀ ਮੇਰੇ ਪਾਪੀ ਹਿਰਦੇ ਦੇ ਨੇੜੇ ਨਾ ਆਈ, ਮੈਨੂੰ ਸਪਨੇ ਡੰਗਿਆ ਮੈਂ ਨਾ ਮੋਇਆ, ਸ਼ਰਾਬ ਪੱਠੇ ਨਾ ਲੱਗੀ, ਇਹ ਛੇਕੜਲਾ ਮੁਹਰੱਕਾ ਤਾਪ ਵੀ ਮੈਨੂੰ ਨਾਲ ਨਾ ਲੈ ਗਿਆ। ਹਾ ਹਾ, ਮੈਂ ਦੁਸ਼ ਤੋਂ ਮੌਤ ਵੀ ਪਰਹੇਜ਼ ਕਰਦੀ, ਹੁਣ ਕਿਆ ਇਲਾਜ ਹੈ? ਇਹ ਮੌਤ ਤੇਰੇ ਬਿਨਾਂ ਕੌਣ ਹੈ ਜੋ ਮੈਨੂੰ ਸਮੇਟੇ? ਆ, ਔਰ ਇਸ ਧਰਤੀ ਨੂੰ ਮੇਰੇ ਜੇ ਪਲੀਤ ਗੁਨਾਹਗਾਰ ਤੋਂ ਪਾਕ ਯਾਨੀ ਪਵਿੱਤਰ ਕਰ। ਇਸ ਤਰ੍ਹਾਂ ਦੀ ਬੇਬਲ ਦਸ਼ਾ ਵਿੱਚ ਤਲਵਾਰ ਦੇ ਕਬਜ਼ੇ ਤੇ ਹੱਥ ਗਿਆ। ਤਲਵਾਰ ਤੂੰ ਹੀ ਸੀ ਕਿ ਕਿਸੇ ਬਲਵਾਨ ਹੱਥ ਨੇ ਵੀਣੀ ਪਕੜ ਲਈ ਤੇ ਕਿਹਾ, ਕੁੱਲ ਘਾਤਕ ਆਤਮ ਘਾਤੀ ਨਾ ਹੋ, ਪਰਮੇਸ਼ਰ ਦੀ ਦਇਆ ਦੇ ਦਰਵਾਜ਼ੇ ਤੇਰੇ ਵਾਸਤੇ ਵੀ ਬੰਦ ਨਹੀਂ। ਜਲ ਦੇ ਹੜ ਵਿੱਚ ਡੁੱਬ ਡੁਬਾਈਆਂ ਅੱਖਾਂ ਉਧਰ ਉੱਠ ਗਈਆਂ, ਪਰ ਪਾਪ ਦੇ ਹਨੇਰੇ ਵਿੱਚ ਪਲੀਆਂ ਚਿਹਰੇ ਦੀ ਚਾਲ ਨਾ ਚੱਲ ਕੇ ਨਿਉ ਗਈਆਂ, ਸਿਰ ਚਰਨਾ ਪਰ ਡਿੱਗ ਪਿਆ, ਤਲਵਾਰ ਹੱਥੋਂ ਛੁੱਟ ਗਈ। ਪਰ ਇਹ ਦੁਹਾਈ ਦੇ ਵਾਕ ਰੁਕਦੇ ਗੱਲੇ ਤੋਂ ਨਿਕਲੇ, ਇਹ ਖੁਦਾ ਦੇ ਨੂਰ, ਮੈਂ ਇਸ ਯੋਗ ਨਹੀਂ ਕਿ ਤੂੰ ਮੈਨੂੰ ਛੋਏ, ਆਪਣੇ ਪਵਿੱਤਰ ਹੱਥਾਂ ਨੂੰ ਮੈਂ ਪਲੀਤ ਤੋਂ ਪਰੇ ਰੱਖ, ਮੈਂ ਜੀਵਦਾ ਸ਼ੈਤਾਨ ਹਾਂ। ਪਰ ਗੁਰੂ ਜੀ ਨੇ ਹੱਥ ਫੜੀ ਰੱਖਿਆ ਤੇ ਸਿਰ ਤੇ ਪਿਆਰ ਦੇ ਹੀ ਗਏ। ਮੈਂ ਔਰ ਇਹ ਕਿਰਪਾ, ਮੈਂ ਔਰ ਇਹ ਦਇਆ, ਮੈਂ ਔਰ ਇਹ ਤਰਸ, ਮੈਂ ਔਰ ਇਹ ਪਿਆਰ, ਮੈਂ ਤੂੰ ਆਦਮੀ ਨਹੀਂ, ਤੂੰ ਖੁਦਾ ਦਾ ਨੂਰ ਹੈ। ਇਹ ਗੁਣ, ਇਹ ਤਾਕਤਾਂ, ਇਹ ਰਹਿਮਤਾਂ, ਹਾ 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 ਮੇਰੇ ਜੇ ਉੱਤੇ ਤਰਾਹ ਤਰਾਹ, ਇਹ ਕਹਿੰਦਾ ਕਹਿੰਦਾ ਬੇਹੋਸ਼ ਜਿਹਾ ਹੋ ਗਿਆ। ਪਿਆਰੇ ਪਾਠਕ ਜੀ, ਉਹ ਕਲਗੀਧਰ ਜਿਸ ਦੀ ਸ਼ਰਨ ਵਿੱਚ ਅਨੇਕਾਂ ਹੀ ਸੀਸ ਲਈ ਹਾਜ਼ਰ ਹਨ, ਜਿਸ ਦੇ ਕਦਮਾਂ ਅੱਗੇ ਹਜ਼ਾਰਾਂ ਆਪਾ ਵਿਛਾਉਣ ਨੂੰ ਤਿਆਰ ਹਨ, ਜਿਸ ਦੇ ਹੁਕਮ ਵਿੱਚ ਗੁਪਤ ਤਾਕਤਾਂ ਹਨ, ਜੋ ਗੁਰੂ ਹੈ, ਅਵਤਾਰ ਹੈ, ਪੈਗੰਬਰ ਹੈ, ਸੱਚਾ ਪਾਤਸ਼ਾਹ ਹੈ, ਕਵੀ ਹੈ, ਪੰਡਿਤ ਹੈ, ਯੋਧਾ ਹੈ, ਸੈਨਾਪਤ ਹੈ, ਆਗੂ ਹੈ, ਸੁੱਚੀ ਨੀਤੀ ਦਾ ਆਗੂ ਹੈ, ਧਰਮ ਤੁਰੰਦਰ ਹੈ, ਪਤਿਤ ਪਾਵਨ ਹੈ, ਸਰਬ ਸੰਸਾਰ ਕਿਆ ਬ੍ਰਹਮ ਲੋਕਾਂ ਤੋਂ ਵੀ ਅਚਾਹ ਹੈ। ਉਹ ਮਨੁੱਖ ਮਾਤਰ ਦੇ ਹਿਰਦੇ ਦੀ ਪੀੜਾ ਹਰਨ ਨੂੰ ਕੈਸਾ ਨਰਮ ਹੈ, ਕੈਸਾ ਨਿਰਮਾਣ ਹੈ, ਕੈਸਾ ਸਾਵਧਾਨ ਹੈ। ਕਿੱਥੇ ਇਹ ਪਾਪੀ ਸੂਈਆ ਜੋ ਇੱਕ ਸਿੱਖ ਦੀ ਚਪੇੜ ਨਾਲ ਮਰ ਜਾਏ, ਕਿੱਥੇ ਮਹਾਰਾਜ ਦਾ ਗੰਭੀਰ ਹਿਰਦਾ ਕਿ ਉਸ ਦੇ ਦਿਲ ਦੇ ਦੁੱਖ ਹਰਨ ਨੂੰ ਵੀ ਆਪ ਵੇਲੇ ਸਿਰ ਆਏ, ਉਸ ਧਰੋਈ ਦੇ ਦੁੱਖ ਨੂੰ ਵੀ ਉਹ ਭਰਾ ਦੁੱਖ ਨਹੀਂ ਜਾਣਦੇ। ਗੁਰੂ ਜੀ ਦੀ ਪੁਕਾਰ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਪਸਤਕ ਹੋ ਰਹੀ ਹੈ। ਧੰਨ ਗੁਰੂ ਜੋ ਪਾਪੀਆਂ ਤੇ ਧਰੋਈਆਂ ਨੂੰ ਵੀ ਪਿਆਰ ਕਰਦਾ ਹੈ, ਇਸੇ ਕਰਕੇ ਪਤਿਤ ਪਾਵਨ ਕਹੀਦਾ ਹੈ। ਭਾਈ ਗੁਰਦਾਸ ਜੀ ਨੇ ਸੱਚ ਕਿਹਾ ਹੈ, ਗੁਣ ਕੀਏ ਗੁਣ ਸਭ ਕੋ ਕਰੇ ਕਿਰਪਾ ਨਿਦਾਨ, ਔਗੁਣ ਕੀਏ ਗੁਣ ਤੋਹੇ ਬਨ ਆਇਓ ਹੈ। ਗੁਰੂ ਜੀ ਦੀ ਮਿਹਰ ਨਾਲ ਹੋਸ਼ ਪਰਤੀ। ਹੁਣ ਉਹ ਪਹਿਲੀ ਹਨੇਰੀ ਲੰਘ ਚੁੱਕੀ ਸੀ, ਠੰਡ ਪੈ ਰਹੀ ਸੀ, ਚਰਨਾਂ ਨੂੰ ਛੋ ਛੋ ਕੇ ਸੀਸ ਸੀਤਲ ਹੋ ਰਿਹਾ ਸੀ। ਜਿਹੜਾ ਹਿਰਦਾ ਘੰਟਾ ਪਹਿਲੇ ਪਾਪਾਂ ਨਾਲ ਲਦਿਆ ਪਿਆ ਸੀ, ਹੁਣ ਹੌਲਾ ਹੋ ਰਿਹਾ ਹੈ। ਇੱਕ ਨਵੀਂ ਹੋਸ਼ ਆ ਗਈ, ਸੰਸਾਰ ਹੀ ਹੋਰ ਹੋ ਗਿਆ। ਉਹ ਬਨ ਹੈ ਪਰ ਰੂਪ ਇਸਦਾ ਕੁਝ ਹੋਰ ਹੈ, ਸਰੀਰ ਵੀ ਉਹ ਹੈ ਪਰ ਰੰਗ ਹੋਰਵੇਂ ਹੈ, ਮਨ ਉਹ ਹੈ ਪਰ ਵਾਸ਼ਨਾ ਉਹ ਨਹੀਂ ਰਹੀਆਂ। ਬਾਰ ਬਾਰ ਚਰਨਾਂ ਤੇ ਸੀਸ ਤਰਦਾ ਹੈ, ਨੇਤਰਾਂ ਵਿੱਚ ਜਲ ਭਰਦਾ, ਸਿਰ ਚੁੱਕਦਾ ਹੈ, ਫਿਰ ਤਰ ਲੈਂਦਾ ਹੈ। ਦਿਆਲੂ ਜੀ ਥਾਪੀ ਦੇ ਕੇ ਕਹਿੰਦੇ ਹਨ, ਇਹ ਬਿਖਦੇ ਬਿਰਛ ਹੁਣ ਅੰਮ੍ਰਿਤ ਦਾ ਕੁੰਡ ਹੋ, ਲੂਹ ਲੂਹ ਵਿੱਚੋਂ ਸੁੱਖਾਂ ਦੀ ਸੋਤ ਛੱਡ, ਜੋ ਤੇਰੀ ਦੁਖਦਾਈ ਦੇ ਸੁੱਖਾਂ ਦੀ ਦਾਤੀ ਹੋ ਜਾਵੇ। ਹਮ ਨੀਚ ਸੇ ਉੱਤਮ ਪਏ, ਹਰ ਕੀ ਸ਼ਰਨ ਆਈ, ਪਾਥਰ ਡੁੱਬਦਾ ਕਾਢ ਲਿਆ ਸਾਚੀ ਵਡਿਆਈ, ਬਿਕਸੇ ਅੰਮ੍ਰਿਤ ਪਏ ਗੁਰਮਤ ਬੁੱਧ ਪਾਈ, ਅਕੋਂ ਪਰਮਲ ਪਏ ਅੰਤਰ ਵਾਸਨਾ ਵਸਾਈ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।